Las almas no permanecen por siempre en este mundo. Quienes se sientan en la meditación ganan el fruto y se lo llevan consigo. Todos se tienen que ir abandonando este mundo. Fue nuestro hogar, pero ahora se ha convertido en el hogar de otro. Si estuviera bajo nuestro control, ¿por qué sufriría nuestra alma el dolor de la separación? Todos anhelaron la belleza y la juventud, pero ¿quién puede borrar lo que está escrito en su destino? Aquellas almas soportan los dolores y gozan de las comodidades de acuerdo a su karma. Kirpal, tú liberaste a las almas después de venir y eliminó las enfermedades del pobre Ajay. Aquellos que se transitan por el sendero, ellos llegan a su destino. Las almas no permanecen en este mundo para siempre. Quienes se sientan en meditación ganan el fruto y se lo llevan consigo.
ਦੁਨੀਆ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ ਦੁਨੀਆ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ ਲਾਹ ਖੱਟ ਕੇ ਜਾਣ ਭਜਨ ਜੋ ਬਹਿੰਦੀਆਂ ਲਾਹ ਖੱਟ ਕੇ ਜਾਣ ਭਜਨ ਜੋ ਬਹਿੰਦੀਆਂ ਦੁਨੀਆ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ ਦੁਨੀਆ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ ਛੱਡ ਕੇ ਜਹਾਨ ਸਭ ਨੇ ਤੁਰ ਜਾਣਾ ਆਪਣਾ ਇਹ ਘਰ ਹੁਣ ਹੋਇਆ ਬੇਗਾਨਾ ਛੱਡ ਕੇ ਜਹਾਨ ਸਭ ਨੇ ਤੁਰ ਜਾਣਾ ਆਪਣਾ ਇਹ ਘਰ ਹੁਣ ਹੋਇਆ ਬੇਗਾਨਾ ਆਪਣਾ ਬਸ ਜੇ ਹੁੰਦਾ ਜੁਦਾਈਆਂ ਕਾਨੂੰ ਪੈਂਦੀਆਂ ਦੁਨੀਆ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ ਲਾਹ ਖੱਟ ਕੇ ਜਾਣ ਭਜਨ ਜੋ ਬਹਿੰਦੀਆਂ ਦੁਨੀਆ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ ਹੁਸਨ ਜਵਾਨੀਆਂ ਨੂੰ ਹਰ ਕੋਈ ਚਾਹਵੇ ਮੱਥੇ ਦੀਆਂ ਲਿਖੀਆਂ ਨੂੰ ਕੌਣ ਮਿਟਾਵੇ ਹੁਸਨ ਜਵਾਨੀਆਂ ਨੂੰ ਹਰ ਕੋਈ ਚਾਹਵੇ ਮੱਥੇ ਦੀਆਂ ਲਿਖੀਆਂ ਨੂੰ ਕੌਣ ਮਿਟਾਵੇ ਕਰਮ ਦੇ ਅਨੁਸਾਰ ਤੇ ਦੁੱਖ ਸੁੱਖ ਸਹਿੰਦੀਆਂ ਦੁਨੀਆ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ ਲਾਹ ਖੱਟ ਕੇ ਜਾਣ ਭਜਨ ਜੋ ਬਹਿੰਦੀਆਂ ਦੁਨੀਆ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ ਜਿਨ੍ਹਾਂ ਨੇ ਗੁਰੂ ਉੱਤੋਂ ਤਨ ਮਨ ਵਾਰਿਆ ਪਣ ਮਿੱਠਾ ਮਨ ਕੇ ਤੇ ਸ਼ੁਕਰ ਗੁਜ਼ਾਰਿਆ ਜਿਨ੍ਹਾਂ ਨੇ ਗੁਰੂ ਉੱਤੋਂ ਤਨ ਮਨ ਵਾਰਿਆ, ਪਣ ਮਿੱਠਾ ਮਨ ਕੇ ਤੇ ਸ਼ੁਕਰ ਗੁਜ਼ਾਰਿਆ। 84 ਦੇ ਗੇੜ ਫੇਰ ਨਾ ਪੈਂਦੀਆਂ, ਦੁਨੀਆਂ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ। ਲਾਹ ਖੱਟ ਕੇ ਜਾਣ ਭਜਨ ਜੋ ਬੈਂਦੀਆਂ, ਦੁਨੀਆਂ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ। ਤਨ ਕਿਰ ਪਾਲ ਰੂਹਾਂ ਕੇ ਤੇ ਤਾਰੀਆਂ, ਗਰੀਬ ਅਜੈਬ ਦੀਆਂ ਕੱਟੀਆਂ ਬਿਮਾਰੀਆਂ। ਤਨ ਕਿਰ ਪਾਲ ਰੂਹਾਂ ਆਣ ਕੇ ਤੇ ਤਾਰੀਆਂ, ਗਰੀਬ ਅਜੈਬ ਦੀਆਂ ਕੱਟੀਆਂ ਬਿਮਾਰੀਆਂ। ਮੰਜ਼ਲ ਤੈ ਕਰ ਜਾਣ ਜੋ ਰਸ ਤੇ ਪੈਂਦੀਆਂ, ਦੁਨੀਆਂ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ। ਲਾਹ ਖੱਟ ਕੇ ਜਾਣ ਭਜਨ ਜੋ ਬੈਂਦੀਆਂ, ਦੁਨੀਆਂ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ, ਦੁਨੀਆਂ ਦੇ ਵਿੱਚ ਰੂਹਾਂ ਤੇ ਸਦਾ ਨਹੀਂਓ ਰਹਿੰਦੀਆਂ।
ਮੈਂ ਮੋਦ ਗਜਨਵੀ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਉਹ ਰਾਤ ਨੂੰ ਭੇਸ ਬਦਲ ਕੇ ਆਪਣੀ ਪ੍ਰਜਾ ਦਾ ਖਿਆਲ ਕਰਦਾ ਸੀ ਕਿ ਕੀ ਕੋਈ ਦੁਖੀ ਹੈ ਜਾਂ ਸੁਖੀ ਹੈ, ਕੈਸਾ ਹੋ ਰਿਹਾ ਹੈ। ਇੱਕ ਦਫਾ ਮਹੱਲ ਤੋਂ ਬਾਹਰ ਨਿਕਲਿਆ, ਅੱਗੇ 4 ਚੋਰ ਸਨ। ਉਹ ਪੁੱਛਣ ਲੱਗੇ ਕਿ ਤੁਸੀਂ ਕੌਣ ਹੋ? ਉਹ ਕਹਿੰਦੇ ਜੀ ਅਸੀਂ ਚੋਰ ਹੈ। ਉਹਨਾਂ ਦੀ ਸੱਚਾਈ ਬੜੀ ਪਸੰਦ ਆਈ। ਜਦ ਉਹਨਾਂ ਨੇ ਮਹਿਮੂਦ ਗਜਨਵੀ ਨੂੰ ਪੁੱਛਿਆ ਕਿ ਤੁਸੀਂ ਕੌਣ ਹੈ, ਉਹ ਕਹਿੰਦਾ ਮੈਂ ਵੀ ਚੋਰ ਹੈ। ਤੁਹਾਨੂੰ ਪਤਾ ਹੀ ਹੈ ਜਦ ਇੱਕੋ ਹੀ ਖਿਆਲਾਂ ਦੇ ਬੰਦੇ ਮਿਲ ਜਾਣ ਤਾਂ ਅੱਗੇ ਵਧਣ ਦਾ ਅਸੀਂ ਸੋਚਦੇ ਹਾਂ। ਉਹ ਕਹਿੰਦੇ ਆਪਣਾ ਗਰੋਹ ਤਾਂ ਬਣ ਗਿਆ, ਪਰ ਇਹਦੇ ਵਿੱਚੋਂ ਕਿਸੇ ਨੂੰ ਸਰਦਾਰ ਵੀ ਟਿਕਣਾ ਚਾਹੀਦਾ ਹੈ। ਹੁਣ ਸਰਦਾਰ ਟਿਕਣ ਵਾਸਤੇ ਗੁਣ ਦੇਖਣੇ ਇੱਕ ਦੂਜੇ ਦੇ ਬੜੇ ਜ਼ਰੂਰੀ ਸਨ। ਉਹ ਕਹਿਣ ਲੱਗੇ, ਇੱਕ ਦੂਜੇ ਨੂੰ ਗੁਣ ਪੁੱਛਣ ਲੱਗੇ। ਇੱਕ ਕਹਿਣ ਲੱਗਿਆ ਕਿ ਮੈਂ ਇੱਕ ਵਾਰੀ ਜਦ ਕਿਸੇ ਨੂੰ ਰਾਤ ਨੂੰ ਦੇਖ ਲਵਾਂ, ਦਿਨੇ ਆਸਾਨੀ ਨਾਲ ਉਸਨੂੰ ਪਛਾਣ ਸਕਦਾ ਹੈ। ਦੂਜਾ ਕਹਿਣ ਲੱਗਿਆ ਕਿ ਮੈਂ ਜਾਨਵਰਾਂ ਦੀ ਬੋਲੀ ਨੂੰ ਅੱਛੀ ਤਰ੍ਹਾਂ ਸਮਝ ਲੈਣਾ ਹੈ। ਤੀਜਾ ਕਹਿਣ ਲੱਗਿਆ ਕਿ ਮੈਂ ਧਨ ਦਾ ਪਤਾ ਕਰ ਲੈਣਾ ਹੈ, ਕਿਉਂਕਿ ਉਹਨਾਂ ਵਕਤਾਂ ਦੇ ਵਿੱਚ ਚਾਂਦੀ ਦੀ ਕਰੰਸੀ ਸੀ, ਆਮ ਤੌਰ 'ਤੇ ਲੋਕ ਖਰਾਂ ਦੇ ਅੰਦਰ ਦੱਬ ਕੇ ਰੱਖਦੇ ਸਨ। ਚੌਥੇ ਨੂੰ ਪੁੱਛਿਆ, ਉਹ ਕਹਿੰਦਾ ਮੈਂ ਅਗਰ ਕਿਸੇ ਉੱਚੇ ਮਹੱਲ 'ਤੇ ਚੜ੍ਹਨਾ ਹੋਵੇ, ਮੈਂ ਇਸ ਕਿਸਮ ਦੀ ਕਮੰਦ ਲਾਉਣਾ ਹੈ ਕਿ ਉਹ ਪੱਟੀ ਨਹੀਂ ਜਾਂਦੀ, ਭਾਵੇਂ ਕਿਤਨੇ ਵੀ ਆਦਮੀ ਉੱਪਰ ਕਿਉਂ ਨਾ ਜਾ ਵੜਨ। ਹੁਣ ਮਹਿਮੂਦ ਗਜਨਵੀ ਸੋਚ ਰਿਹਾ ਸੀਗਾ ਕਿ ਮੈਂ ਇਹਨਾਂ ਨੂੰ ਕੀ ਜਵਾਬ ਦੇਊਂਗਾ, ਮੇਰੀ ਵੀ ਵਾਰੀ ਆਉਣ ਵਾਲੀ ਹੈ। ਜਦ ਉਸ ਨੂੰ ਪੁੱਛਣ ਲੱਗੇ ਕਿ ਹਾਂ ਤੁਸੀਂ ਵੀ ਆਪਣਾ ਗੁਣ ਜ਼ਾਹਰ ਕਰੋ, ਉਹ ਕਹਿਣ ਲੱਗਿਆ ਕਿ ਮੇਰੀ ਦਾੜੀ ਦੇ ਅੰਦਰ ਇਹ ਗੁਣ ਹੈ, ਸੈਂਕੜੇ ਆਦਮੀ ਫਾਂਸੀ 'ਤੇ ਚੜ੍ਹਦੇ ਹੋਣ, ਮੈਂ ਇੱਕ ਵਾਰੀ ਹਿਲਾ ਦੇਵਾਂ ਤਾਂ ਸਾਰੇ ਫਾਂਸੀ ਦੇ ਤਖ਼ਤੇ ਤੋਂ ਲੈ ਸਕਦੇ ਹੈ। ਇਹ ਗੁਣ ਸਾਰਿਆਂ ਚੋਰਾਂ ਨੂੰ ਪਸੰਦ ਆਇਆ। ਉਹਨਾਂ ਨੇ ਮਹਿਮੂਦ ਗਜਨਵੀ ਨੂੰ ਬਾਦਸ਼ਾਹ ਆਪਦਾ ਸਰਦਾਰ ਮੰਨ ਲਿਆ। ਸਲਾਹ ਕੀਤੀ ਕਿ ਰਾਜੇ ਦੇ ਮਹੱਲ ਨੂੰ ਚੋਰੀ ਲਾਈਏ, ਪਾੜ ਲਾਈਏ, ਸੰਨ ਲਾਈਏ। ਮਾਲ ਇਕੱਠਾ ਕੀਤਾ, ਲੈ ਗਏ ਚੁੱਕੇ। ਹੁਣ ਮਹਿਮੂਦ ਗਜਨਵੀ ਨੂੰ ਪਤਾ ਤਾਂ ਸੀਗਾ ਕਿ ਉਹ ਮਾਲ ਕਿੱਥੇ ਹੈ, ਕੌਣ ਹੈ। ਸੁਬਾਹ ਕਚਹਿਰੀ ਦੇ ਵਿੱਚ ਸਭ ਨੂੰ ਸੱਦ ਭੇਜਿਆ, ਆ ਗਏ। ਜਦ ਉਹ ਮਹੱਲ ਨੂੰ ਚੋਰੀ ਕਰਨ ਵਾਸਤੇ ਜਾ ਰਹੇ ਸੀਗੇ, ਰਸਤੇ 'ਚ ਕੁੱਤਾ ਵੀ ਭੌਂਕਿਆ ਸੀਗਾ। ਉਹ ਪੁੱਛਣ ਲੱਗੇ ਕਿ ਇਹ ਕੀ ਬੋਲਦਾ ਹੈ। ਉਹ ਕਹਿੰਦਾ ਕਿ ਤੁਹਾਡੇ ਵਿੱਚ ਇੱਕ ਬਾਦਸ਼ਾਹ ਵੀ ਹੈ, ਇਹ ਸੁਣ ਕੇ ਸਾਰੇ ਖਿੜਖੜਾ ਕੇ ਹੱਸੇ। ਜਿਹਦੇ ਵਿੱਚ ਇਹ ਵਸਫ ਸੀ ਕਿ ਮੈਂ ਇੱਕ ਵਾਰੀ ਰਾਤ ਨੂੰ ਦੇਖਾਂ ਉਸਨੂੰ ਪਛਾਣ ਸਕਦਾ ਹਾਂ। ਜਦ ਉਹ ਬਾਦਸ਼ਾਹ ਸਲਾਮਤ ਦੇ ਸਾਹਮਣੇ ਗਿਆ, ਉਹ ਕਹਿਣ ਲੱਗੇ, ਅਸੀਂ ਇਕਵਾਲ ਕਰਦੇ ਹਾਂ, ਵਾਅਦਾ ਕਰਦੇ ਹਾਂ ਕਿ ਅੱਗੇ ਵਾਸਤੇ ਕਦੇ ਚੋਰੀ ਨਹੀਂ ਕਰਾਂਗੇ, ਕੋਈ ਭੈੜਾ ਖੋਟਾ ਕਰਮ ਨਹੀਂ ਕਰਾਂਗੇ, ਤੇਰੇ ਵਫ਼ਾਦਾਰ ਹੋ ਕੇ ਰਵਾਂਗੇ, ਪਰ ਹੁਣ ਤੁਸੀਂ ਦਾੜੀ ਹਿਲਾ ਦਿਓ। ਦਾੜੀ ਦਾ ਹਿਲਣਾ ਹੀ ਸੀ ਔਰ ਉਹਨਾਂ ਚੋਰਾਂ ਨੇ ਇਕਰਾਰ ਕਰ ਲਿਆ ਸਾਫ਼ ਬੰਦੇ ਬਣਨ ਦਾ, ਵਫ਼ਾਦਾਰ ਰਹਿਣ ਦਾ, ਉਹਨੇ ਉਹਨਾਂ ਨੂੰ ਮਾਫ਼ ਕਰ ਦਿੱਤਾ। ਇਹ ਤਾਂ ਇੱਕ ਕਹਾਣੀ ਹੈ, ਸੱਚਿਆਈ ਕੀ ਹੈ? ਇੱਕ ਦਫ਼ਾ ਮਹਾਰਾਜ ਕਿਰਪਾਲ ਮਹਾਰਾਜ ਸਾਵਣ ਸਿੰਘ ਦੇ ਚਰਨ ਘੁੱਟ ਰਿਹਾ ਸੀ, ਰਾਤ ਦਾ ਟਾਈਮ ਸੀ। ਬਾਤੋਂ ਬਾਤੋਂ 'ਚ ਪੁੱਛਣ ਲੱਗੇ ਕਿ ਮਹਾਰਾਜ ਜੀ ਅੰਦਰ ਕਿਸ ਤਰ੍ਹਾਂ ਮਹਿਸੂਸ ਹੋਏਗਾ, ਉਹ ਕੈਸੀ ਵਸਤੂ ਹੈ? ਉਹ ਕਹਿੰਦੇ, ਵੇਖ ਕਿਰਪਾਲ ਸਿੰਘ, ਬਾਹਰਲੀ ਨਕਸ਼ਾਂ ਦਾ ਔਰ ਅੰਤਰੀ ਨਕਸ਼ਾਂ ਦਾ ਕੋਈ ਫਰਕ ਨਹੀਂ ਹੁੰਦਾ, ਤੂੰ ਦੇਖ ਸਕਦਾ ਹੈ ਅੰਦਰ ਇਹੀ ਕੁਛ ਦਿਖਣਾ ਹੈ। ਉਹ ਪਰਮਾਤਮਾ ਕਿਉਂ ਇਨਸਾਨੀ ਜਾਮੇ ਵਿੱਚ ਆਉਂਦਾ ਹੈ? ਅਸੀਂ ਵੀ ਉਹਨਾਂ ਚੋਰਾਂ ਦੀ ਤਰ੍ਹਾਂ ਹਰ ਪ੍ਰਕਾਰ ਦੀ ਠੱਗੀ ਬੇਈਮਾਨੀ ਕਰਦੇ ਹਾਂ, ਨਸ਼ੇ ਪੱਤੇ ਖਾਣ ਵਾਲੇ ਹਾਂ। ਉਹ ਪਰਮਾਤਮਾ ਵੀ ਆਪਦਾ ਭੇਸ ਬਦਲ ਕੇ ਇਨਸਾਨੀ ਜਾਮੇ ਵਿੱਚ ਖਬਰ ਕਰਦਾ ਹੈ ਔਰ ਸਾਨੂੰ ਆਪਣਾ ਭੇਦ ਦੱਸਦਾ ਹੈ ਕਿ ਮੇਰੇ ਅੰਦਰ ਇਹ ਗੁਣ ਹੈ। ਜਦ ਅਸੀਂ ਇਹ ਵੀ ਪਾਪੀ ਅੰਦਰ ਜਾਂਦੇ ਹਾਂ, ਉਹਦੀ ਕਚਹਿਰੀ 'ਚ ਦਾਖਲ ਹੁੰਦੇ ਹਾਂ, ਉਦੋਂ ਅਸੀਂ ਇਹ ਹੀ ਕਹਿੰਦੇ ਹਾਂ ਕਿ ਅੱਗੇ ਵਾਸਤੇ ਅਸੀਂ ਇਕਰਾਰ ਕਰਦੇ ਹਾਂ, ਅਸੀਂ ਕੋਈ ਗਲਤੀ ਨਹੀਂ ਕਰਾਂਗੇ, ਤੇਰੇ ਹੁਕਮ ਵਿੱਚ ਰਵਾਂਗੇ, ਸਾਨੂੰ ਮਾਫ਼ ਕਰ ਦੇ ਪਿਆਰੇ। ਉਹ ਰਹਿਮਤ ਦਾ ਸਮੁੰਦਰ ਹੈ, ਮਾਫ਼ੀ ਦਾ ਸਮੁੰਦਰ ਹੈ, ਉਹ ਮਾਫ਼ ਕਰਨ ਵਾਸਤੇ ਹੀ ਆਉਂਦਾ ਹੈ।
Viene la historia que había un emperador, Mahmud Ghaznavi. Él salía de su palacio y se iba a los alrededores en su reino. Él se disfrazaba y salía de esta forma para averiguar si las personas que estaban viviendo en su reino estaban contentas o no. Él una vez salió de su palacio y se encontró con cuatro personas y les preguntó que quiénes eran ellos, y ellos le respondieron, somos ladrones. Mahmud Ghaznavi, a él le gustó mucho la honestidad de ellos. Cuando ellos le preguntaron a él que quién era él, él les dijo que él también era como uno de ellos, que él también era un ladrón. Ustedes saben que cuando personas que tienen una habilidad parecida, cuando esas personas se reúnen, ellos quieren progresar o quieren hacer alguna cosa, y de esa manera ellos decidieron que querían hacer algo esa noche. Entonces ellos dijeron, ya hemos formado nuestro grupo, pero alguien debe ser el, digamos, el jefe del grupo. Y para ser el jefe, entonces empezaron a hablar acerca de las diferentes cualidades que cada uno tenía. Uno de ellos dijo, yo tengo la cualidad de reconocer a cualquier persona en la oscuridad. Si yo lo he visto durante el día, yo lo puedo reconocer en la oscuridad. El segundo ladrón dijo que él tenía la cualidad de comprender el idioma de los animales. Y el tercero dijo que él tenía la cualidad de encontrar dónde estaba escondida la riqueza. En ese tiempo utilizaban tan solo monedas de oro y de plata. El cuarto dijo que él tenía la cualidad de tirar un lazo, no importa cuán alto él lo tirara, allí quedaría amarrado ese lazo y estaría amarrado de una forma tan fuerte, no importaría cuántas personas se subían por ese lazo, pero no se rompería. Cuando esas personas les contaban acerca de sus cualidades, Mahmud Ghaznavi se preguntaba a sí mismo que qué cualidad iba a decir él. Entonces, cuando le preguntaron a él, él dijo, mi barba tiene una cualidad tal que cuando yo la muevo, yo puedo salvar a miles de personas de la horca. A todos les gustó esa cualidad más que cualquier otra. Entonces ellos decidieron que Mahmud Ghaznavi fuera el jefe de ellos y decidieron ir al palacio del rey para robarlo. Cuando se dirigían hacia el palacio, allí había un perro que empezó a ladrar. Entonces le preguntaron a la persona que conocía el idioma de los animales que qué estaba diciendo ese perro. Esa persona dijo, el perro está diciendo que uno de ustedes es un rey. Ninguno de ellos creyó eso, sino que soltaron la risa. Ellos fueron al palacio, sacaron las cosas, robaron las cosas y nuevamente regresaron al sitio donde las iban a esconder. A la mañana siguiente, como el emperador sabía dónde habían escondido ellos la riqueza y quiénes habían robado el palacio, él desde su corte los llamó y estuvo él ahí sentado junto con la riqueza. Una vez que fueron llamados a la corte del rey, aquella persona que podía reconocer a las personas en la oscuridad, así las hubiera visto en la oscuridad, él de una vez reconoció y él supo que Mahmud Ghaznavi había sido el ladrón que había estado con ellos la noche anterior. Ellos de inmediato aceptaron su culpa y ellos dijeron que ellos habían cometido ese robo y todos dijeron que no lo volverían a hacer y pidieron perdón. Ellos también le oraron, oh Señor, ahora debes mover tu barba. Esta es tan solo una historia, pero ¿cuál es la realidad? En una ocasión, el maestro Sawan Singh estaba con el maestro Kirpal Singh y el maestro Kirpal Singh le estaba dando un masaje a los pies del maestro Sawan Singh y él le preguntó, maestro, cuéntame, ¿qué se siente cuando uno va por dentro? ¿Qué se siente cuando uno ve la forma del maestro? El maestro Sawan Singh respondió que no hay ninguna diferencia entre la forma del maestro por fuera ni por dentro. El maestro es un ser muy benévolo, Dios Todopoderoso es un ser muy benévolo. ¿Por qué es que viene él a este mundo? Porque nosotros somos como aquellos ladrones, nosotros tenemos la indulgencia en las pasiones y cometemos todo tipo de cosas malas. Dios Todopoderoso viene en la forma humana y mora entre nosotros. Cuando nosotros llegamos a la corte del Señor Todopoderoso y allá reconocemos al Maestro como lo hemos visto acá, allí nosotros le pedimos que por favor Él mueva su barba para que nos libere. Dios Todopoderoso viene y toma la forma humana y mora entre nosotros tan solo para darnos su reconocimiento. Aquellos quienes lo reconocen acá, quienes tienen fe en él y quienes siguen lo que él dice, cuando regresan a la corte del Señor, allá lo reconocen y son perdonados.
ਆਪਦੇ ਅੱਗੇ ਛੋਟਾ ਜਿਹਾ ਸ਼ਬਦ ਗੁਰੂ ਰਾਮਦਾਸ ਜੀ ਮਹਾਰਾਜ ਦਾ ਰੱਖਿਆ ਜਾਂਦਾ ਹੈ। ਪਹਿਲੇ ਆਪ ਨਾਮ ਦੀ ਮਹਿਮਾ ਗਾਉਂਦੇ ਹੈ ਕਿ ਉਹ ਕਿਤਨੇ ਭਾਗਸ਼ਾਲੀ ਜੀਵ ਹਨ ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ, ਜਿਨ੍ਹਾਂ ਨੂੰ ਇਨਸਾਨੀ ਜਾਮੇ ਵਿੱਚ ਆ ਕੇ ਨਾਮ ਨਹੀਂ ਮਿਲਦਾ ਗਾ, ਉਹਨਾਂ ਦਾ ਕਿਸ ਤਰ੍ਹਾਂ ਜਨਮ ਬਰਬਾਦ ਜਾਂਦਾ ਹੈ, ਕਿਸੇ ਲੇਖੇ ਦੇ ਵਿੱਚ ਹੀ ਨਹੀਂ ਆਉਂਦਾ ਗਾ ਨਾਮ ਤੋਂ ਬਗੈਰ।
Se les presenta un breve himno del Guru Ramdas Ji Maharaj. Primero él canta la gloria del Nam y luego habla acerca de aquellas personas que no reciben el Nam. Aquellas personas que no reciben la iniciación en el Nam, el nacimiento de ellos se malgasta.
Sab dharman de lok eh ta mande hai ke naam to bagair mukti ni, naam hi mukti data hai. Lekin ਕਿਸੇ ਨੂੰ ਇਹ ਨਹੀਂ ਪਤਾ ਕਿ ਉਹ ਨਾਮ ਹੈ ਕੀ ਚੀਜ਼, ਉਹ ਨਾਮ ਮਿਲਦਾ ਕਿੱਥੋਂ ਹੈ ਔਰ ਉਸ ਨਾਮ ਦੇ ਕੀ ਫਾਇਦੇ ਹਨ। ਸਿਰਫ ਜਵਾਨੀ ਹੀ ਜਮ੍ਹਾਂ ਖਰਚ ਹੈ ਕਿ ਨਾਮ ਬਗੈਰ ਮੁਕਤੀ ਨਹੀਂ, ਲੇਕਿਨ ਸੰਤ ਮਹਾਤਮਾ ਉਹ ਨਾਮ ਰੂਪ ਹੁੰਦੇ ਹਨ, ਉਹੀ ਸਾਨੂੰ ਨਾਮ ਦੇ ਨਾਲ ਸ਼ਬਦ ਦੇ ਨਾਲ ਜੋੜਦੇ ਹੈ, ਉਹੀ ਸਾਨੂੰ ਆ ਕੇ ਨਾਮ ਦੇ ਫਾਇਦੇ ਦੱਸਦੇ ਹੈ ਕਿ ਪਿਆਰਿਓ ਕੀ ਨਾਮ ਦੇ ਫਾਇਦੇ ਹਨ, ਨਾਮ ਕਿਸ ਤਾਕਤ ਨੂੰ ਕਹਿੰਦੇ ਹੈ।
Las personas de todas las religiones están de acuerdo que sin el Nam no podemos recibir la liberación, sin él no hay liberación posible, pero ellos no saben de dónde podemos obtener ese Nam. Ellos tan solo hablan del Nam y de sus beneficios, pero no saben de dónde lo pueden obtener. Los maestros, quienes son la forma del Nam, son los únicos que nos pueden unir a él y nos pueden conectar con él.
Paltu Sahib kende hai, Nam Nam sab kahet hai, Nam na paya koi. ਨਾਮ ਨਾ ਪਾਇਆ ਕੋਈ ਨਾਮ ਕੀ ਗਤ ਹੈ ਨਿਆਰੀ।
ਪਾਲਤੂ ਸਾਹਿਬ ਦਿਸੇ ਤੋਸ ਹਬਲਾਂ ਸਰਕਾ ਦੇ ਨਾਮ ਪਰੋ ਨਾਦੀਏ ਲੋ ਅਲਕਾਂਸਾਦ ਨਾਦੀਏ ਆ ਲੋਗਰਾਦੋ ਅਲ ਨਾਮ ਪੋਰਕੇ ਸੁ ਗਲੋਰੀਆ ਇਸ ਉਨੀਕਾ।
ਪਲਟੂ ਸਾਹਿਬ ਬੜਾ ਨਤੜਕ ਬਿਆਨ ਕਰਦੇ ਹੈ ਕਿ ਸੰਤੀ ਨਾਮ ਦੇ ਵੱਖ ਵਕਾਰ ਹੈ, ਉਹੀ ਨਾਮ ਨੂੰ ਮਿਲਾ ਸਕਦੇ ਹੈ।
Sin ningún temor, Paltu Sahib nos dice que los maestros son los únicos que conocen acerca del Nam y ellos son los únicos que nos pueden conectar con él.
Guru Ramdas ji pyar na kende hai jinna de hirde vich naam ni vasya insani jama pa ke naam di tadfi paida ni hoi, kende unna di mata ne unna nu janm hi kyon ditta, oh vaanji kyon na baithi rahi, ਕਿਉਂਕਿ उस माता का भी जन्म लेखे विच हुंदा है जिहदा पुत भगती करदा है नाम जपदा है।
Ahora el Guru Ramdas Ji amorosamente dice que aquellos dentro de quienes no se manifestó el Nam, ¿por qué no la madre de ellos permaneció sin tener hijos? Hubiera sido mejor para esa madre no haber tenido hijos porque ellos no hicieron la devoción del Nam. Porque incluso el nacimiento de esa madre tiene éxito o vale algo si esa madre le ha dado nacimiento a una persona que hace la devoción del Nam.
Kabir Sahib kende hai, janani jane ta bhagat jan. या दाता जा सूर नहीं ता जननी वाज रहे काहे गवाए नूर।
कबीर साहिब dice que si una madre desea tener un hijo ella debe darle nacimiento ya sea a un guerrero a una persona que da a los demás o a un santo de lo contrario es mejor que ella se quede sin tener hijos।
कबीर साहिब कहंदे है के जेडे परमात्मा दी चोण विच नहीं आए जिन्हां नु नाम नहीं मिलया नाम दी कमाई नहीं करदे आप कहण लगे जो प्रभ किए भगत ते वाहंज तिन ते सदा डराने रही है।
Kabir Sahib dice que aquellos que no han sido escogidos para hacer la devoción y aquellos que no han sido escogidos para recibir el Nam, nosotros debemos estar alejados de ellos.
Sant Mahatma sanu dasde hai ke naam do prakar da hai, ek varnatmak hai, ek dhunatmak naam hai. वर्णात्मक नाम महात्मा उसनु कहिंदे है जिहड़ा लिखिया जांदा है पढ़िया जांदा है बोलिया जांदा है जिसनु जवान अदा करदी है। लेकिन जो धुनात्मक नाम है ये लिखण पढ़न बोलण विच नहीं आउंदा गा।
Los santos nos dicen que hay dos tipos de नाम, uno es el वर्णात्मक que es escrito y el otro es el धुनात्मक। El Nam Varnatmak es aquel que podemos describir en palabras y el cual podemos pronunciar también en palabras. El Nam Dhunatmak es aquel que no puede ser ni descrito ni puede ser hablado con las palabras.
Varnatmak Nam jiriya hai sadhan da, phaile khyal nu ikattha karan da, lekin Dhunatmak Nam jo hai, oh manjal hai.
El Nam Varnatmak es el medio a través del cual se recogen los pensamientos y la atención. Y el Nam Dhunatmak es nuestro destino.
Amén.
Jai Sri Mahalla Chautha Panna 697 Jin Har Hirdai Nam Nam Basyo Tin Mat Ki Jai Har Banja Tin Sunyi Deh Phirah Bin
नाम बड़ी अमुल दात है ये सानू साधु संतां तो ही मालक दे प्यारां तो ही प्राप्त हो सकती है। लेकिन साडा जानी दुश्मन सानू अजीब अजीब किस्म दे तरह तरह दे अभ्यासां विच फसाउंदा है। कदे असी जप तप करदे हैं कदे पूजा पाठ करदे हैं कदे पुन दान करदे हैं कदे धर्म स्थानां दी यात्रा करन तुर पैंदे हैं और कदे असी अष्टांग योग करदे हैं और कदे असी पढ़ पढ़ाई दी भूल भुलाइयां विच पै जांदे हैं और महात्मा सानू दसदे है कि असी अपना जिहड़ा वक्त हुंदा जिंदगी दा उह सारा ही इन्हां गुंझलां दे विच इन्हां मार्गां दे विच असी बर्बाद कर दिंदे हैं। ये इस तरह है जिस तरह आपां शास दे अंदर कोई मदानी पाईए रिड़कीए जिन्ना मर्जी उस नूं पाणी दे विचों आपां रिड़की जाइए झागा आएगी मक्खण नहीं आएगा। शब्द नाम की कमाई जो है वो एक किस्म की दुध के मदानी है मक्खण आता है। सो सुरत शब्द का अभ्यास जोड़ा है नाम का जोड़ा भेद है नाम का जो रस्ता है ये सिर्फ सानू साधु संतां महात्मा तो ही मिलता है और इंसानी जामे विच ही असीं इहनूं प्राप्त कर सकते हैं।
El Nam es un regalo invaluable y tan solo lo podemos recibir de los sadhus, los santos y los mahatmas. Pero la mente, quien es nuestro gran enemigo o nuestra gran enemiga que está sentada dentro de nosotros, no nos permite hacerlo. Algunas veces nos enreda y hacemos los yapas y tapas o los ritos y rituales. Y algunas veces nos lleva o nos mantiene enredados en ir a los sitios de peregrinaje o en otras cosas. Algunas veces nos mantiene ocupados en el rompecabezas del aprendizaje y de esta forma nos mantiene alejados del maestro. Algunas veces hace que hagamos las prácticas del ashtan u otras prácticas. El significado de decir esto es que la mente siempre nos mantiene lejos de hacer las verdaderas prácticas o del maestro y del Nam. Y de esa manera malgastamos el tiempo valioso de este nacimiento humano. Es como si nosotros continuamos batiendo el agua de allí, no sacaremos la mantequilla, sino que saldrá un poco de espuma. Nosotros sacamos la mantequilla tan solo si batimos la leche. Así que la verdadera devoción del Dios Todopoderoso la podemos conseguir únicamente de los maestros perfectos. Todas las otras prácticas externas o los ritos y rituales del mundo no nos llevan hasta el Nam.
Nam no prapt karan vaste sanu koi dharm parivartan nahi karna penda ga sini chhadna penda ga aur na sanu baal bache chhadn di zarurat pendi hai na koi karobar badalne di tabdeel karan di lod pendi hai assi aapo apna karobar karna hai aapo apne samajan de vich rehna hai duniya di jo sanu zimmewari mili hai oh kardya hoya sirf ede vich time 3-4 ghante da nikalna hai ਆਪਣਾ ਅਭਿਆਸ ਕਰਨਾ ਹੈ ਜਦੋਂ ਅਸੀਂ ਰੋਜ਼ ਰੋਜ਼ ਅਭਿਆਸ ਕਰਦੇ ਹਾਂ ਉਹਦੇ ਵਿੱਚ ਸਾਨੂੰ ਮੁਹਾਰਤ ਪੈਦਾ ਹੋ ਜਾਂਦੀ ਹੈ ਔਰ ਲੇਕਿਨ ਮਹਾਤਮਾ ਦੀ ਰਹਿਨਮਾਈ ਤੋਂ ਬਗੈਰ ਅਸੀਂ ਇਸ ਚੀਜ਼ ਨੂੰ ਕਰ ਨਹੀਂ ਸਕਦੇ ਗੇ
Para lograr el Nam no tenemos que cambiar la religión, no tenemos que abandonar a nuestra familia ni nuestra sociedad, ni tampoco tenemos que cambiar nuestra profesión o la forma en que vivimos. Tan solo tenemos que sacar unas 3 o 4 horas para hacer la devoción del Nam. A medida que vamos haciendo las meditaciones o la devoción en el Nam, nos volvemos más adeptos en esas prácticas. Pero nosotros no podemos hacer esto por nosotros mismos, necesitamos la gracia y la guía del Maestro para hacer estas cosas.
ਮਹਾਰਾਜ ਸਾਵਨ ਸਿੰਘ ਸਜਿਦ ਕਸਰਾ ਪਿੰਡ ਵਿੱਚ ਗਏ ਜੋ ਮਹਾਰਾਜ ਕਿਰਪਾਲ ਸਿੰਘ ਦਾ ਪਿੰਡ ਸੀਗਾ ਉੱਥੇ ਗਰਮ ਖਿਆਲੀਏ ਲੋਕਾਂ ਦੀ ਸਭਾ ਬਣੀ ਹੋਈ ਸੀ ਕਾਫੀ ਉਹਨਾਂ 'ਤੇ ਸਵਾਲ ਕੀਤੇ ਗਏ ਇੱਕ ਆਦਮੀ ਕਹਿਣ ਲੱਗਿਆ ਕਿ ਮਹਾਰਾਜ ਜੀ ਤੁਸੀਂ ਫਿਰ ਆਪਣਾ ਕੋਈ ਮਜ਼ਹਬ ਬਣਾਓ ਇਹਦਾ ਕੋਈ ਨਾਮ ਰੱਖੋ ਉਹ ਹੱਸ ਕੇ ਕਹਿਣ ਲੱਗੇ ਕਿ ਖੂਹ ਪਹਿਲਾਂ ਹੀ ਬਥੇਰੇ ਪੁੱਟੇ ਹੋਏ ਹੈ ਸਮਾਜ ਪਹਿਲਾਂ ਹੀ ਲੋਕਾਂ ਨੇ ਬੜੇ ਬਣਾਏ ਹੋਏ ਹੈ ਨਵਾਂ ਪੁੱਟਣ ਦੀ ਕੀ ਲੋੜ ਹੈ
En una ocasión el maestro Sawan Singh fue al pueblo del maestro Kirpal Singh. Allá se encontró con algunas personas radicales, ellos siempre se le oponían. Y esas personas le preguntaron a él que por qué no establecía él una nueva religión. El maestro Sawan Singh respondió que ya había tantos pozos empezados, ¿para qué empezar uno más?
Ten soñi de fereh bin nave ਓਏ ਖਪ ਖਪ ਮੋਏ ਕਰਾਂ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ
ਗੁਰੂ ਸਾਹਿਬ ਪਿਆਰ ਨਾਲ ਕਹਿੰਦੇ ਹੈ ਕਿ ਹੇ ਮਨ ਬੜੇ ਸਵਾਦ ਬਾਹਰ ਦੇ ਲੈ ਲਏ ਹੈ ਬੜੀਆਂ ਲਜਤਾਂ ਲੈ ਲਈਆਂ ਹੈ ਬੜੇ ਫੇਰੇ ਲਾ ਲਏ ਹੈ 84 ਮੁੱਕਣ ਦੇ ਵਿੱਚ ਨਹੀਂ ਆਉਂਦੀ ਗੀ ਅੱਜ ਵਕਤ ਹੈ ਤੂੰ ਨਾਮ ਦੀ ਕਮਾਈ ਨੂੰ ਲੱਗ ਸਾਨੂੰ ਪਤਾ ਹੀ ਹੈ ਕਿ ਮਨ ਜੋ ਹੈ ਜਦੋਂ ਅਸੀਂ ਨਾਮ ਦੀ ਕਮਾਈ ਦੇ ਵਿੱਚ ਲੱਗਦੇ ਹਾਂ ਨਾਮ ਦੀ ਤਰਫ ਹੀ ਆਉਂਦੇ ਹੈ ਮਨ ਦੇ ਘਰੇ ਸਿਆਪਾ ਪੈ ਜਾਂਦਾ ਹੈ ਦੁੱਖ ਹੁੰਦਾ ਹੈ ਇਹਨੂੰ ਪਤਾ ਹੈ ਕਿ ਹੋਰ ਮੈਂ ਕਿਸੇ ਸਾਧਨ ਨਾਲ ਵਸ ਵਿੱਚ ਨਹੀਂ ਆਉਂਦਾ ਗਾ ਅਗਰ ਇਹ ਸ਼ਖਸ ਨੇ ਨਾਮ ਲੈ ਲਿਆ ਕਮਾਈ ਕਰਨ ਲੱਗ ਪਿਆ ਇਹ ਮੈਨੂੰ ਵਸ ਵਿੱਚ ਕਰ ਲਏਗਾ ਮੈਨੂੰ ਕੈਦ ਕਰ ਲਏਗਾ ਇਹ ਕੈਦ ਹੋਣ ਤੋਂ ਡਰਦਾ ਹੋਇਆ ਮਨ ਜਿਹੜਾ ਹੈ ਇਹ ਸਾਨੂੰ ਨਾਮ ਸ਼ਬਦ ਦੀ ਕਮਾਈ ਨਹੀਂ ਕਰਨ ਦਿੰਦਾ ਗਾ
ਇਹ ਗੁਰੂ ਸਾਹਿਬ ਦਿਸੇ ਅਮੋਰੋਸਾਮੈਂਟੇ ਓ ਮੈਂਟੇ ਪੋਰਕੇ ਨੋ ਹਾਸਿਸ ਤੂ ਆਹੋਰਾ ਲਾ ਦੇਵੋਸੀਓਨ ਦੇਲ ਨਾਮ ਜਾ ਹਸ ਪਾਸਾਦੋ ਤਾਂਤੋ ਟੀਂਪੋ ਗੋਸਾਂਦੋ ਦੇ ਲੋਸ ਪਲਾਸੇਰੇ ਦੇਲ ਮੁੰਦੋ ਈ ਹਸ ਗੋਸਾਦੋ ਦੇ ਇਸਟਾਸ ਕੋਸਾਸ ਪੋਰਕੇ ਏਲ ਸਿਕਲੋ ਦੇ ਲੋਸ 84 ਲੱਖਸ ਪਾਰੇਸੇ ਕੇ ਨੁਨਕਾ ਟਰਮੀਨਾ ਅਸੀ ਕੇ ਪੋਰਕੇ ਨੋ ਤੇ ਡੇਡਿਕਾਸ ਮਾਸ ਬੀਨ ਆ ਲਾ ਮੈਡੀਟਾਸੀਓਨ ਦੇਲ ਨਾਮ ਉਸਟੇਡੇ ਸਾਬੇਨ ਕੇ ਕੁਆਂਡੋ ਇਸਟਾਮੋਸ ਆ ਪੁੰਟੋ ਦੇ ਲੇਗਾਰ ਆ ਸੈਂਡੇਰੋ ਦੇਲ ਮਾਏਸਟਰੋ ਈ ਪਾਰਾ ਰੈਸੀਵਿਰ ਏਲ ਨਾਮ ਇਸਟੋ ਕ੍ਰਿਆ ਉਨ ਗ੍ਰਾਨ ਡਿਸਟਰਬਿਓ ਇਨ ਏ ਲੁਗਾਰ ਦੇ ਲਾ ਮੈਂਟੇ Porque la mente sabe que no hay ningún otro medio para controlarla sino este, y por eso es que a ella le da mucho miedo, porque estamos recibiendo la iniciación del Nam, que es a través de la cual la podemos controlar. Como ve que vamos a recibir la iniciación del Nam y se siente que va a estar aprisionada o encarcelada, ella hace todo tipo de cosas para mantenernos alejados de recibir la iniciación del Nam.
Man jada koi mitr bhi nahi, man jaisa koi dushman bhi nahi, patkya hoya man. ਤਬਾਹੀ ਮਚਾ ਦਿੰਦਾ ਹੈ ਸ਼ਾਂਤ ਮਨ ਪਰਮਾਤਮਾ ਨੂੰ ਮਿਲਾ ਦਿੰਦਾ ਹੈ ਮਹਾਤਮਾ ਸਾਨੂੰ ਦੱਸਦੇ ਹੈ ਅਗਰ ਅਸੀਂ ਮਨ ਨੂੰ ਵਸ ਵਿੱਚ ਕਰਨਾ ਹੈ ਤਾਂ ਸਾਨੂੰ ਇਸ ਦੀ ਨੇਚਰਲ ਦੇ ਮੁਤਾਲਕ ਸੋਚਣਾ ਪਏਗਾ ਇਹਦੀ ਆਦਤ ਦੇ ਮੁਤਾਲਕ ਸੋਚਣਾ ਪਏਗਾ ਸਾਨੂੰ ਪਤਾ ਹੈ ਕਿ ਮਨ ਲੱਜਤ ਦਾ ਆਸ਼ਿਕ ਹੈ ਸਵਾਦ ਦਾ ਆਸ਼ਿਕ ਹੈ ਲੇਕਿਨ ਸਦਾ ਲੱਜਤ ਇਸ ਨੂੰ ਪਕੜ ਵੀ ਨਹੀਂ ਸਕਦੀ ਗੀ ਇੱਕ ਨੂੰ ਖਾਂਦਾ ਦੂਜੀ ਨੂੰ ਪਕੜਦਾ ਹੈ ਇੱਕ ਨੂੰ ਛੱਡਦਾ ਦੂਸਰੇ ਨੂੰ ਜਾ ਕੇ ਪਕੜਦਾ ਹੈ ਲੇਕਿਨ ਮਹਾਤਮਾ ਸਾਨੂੰ ਦੱਸਦੇ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਸ ਨੂੰ ਉਹ ਸਵਾਦ ਦੇਣਾ, ਉਹ ਲੱਜਤ ਦੇਣੀ ਹੈ ਜਿਸ ਨੂੰ ਇਹ ਪਾ ਕੇ ਤ੍ਰਿਪਤ ਹੋ ਜਾਵੇ ਔਰ ਸ਼ਾਂਤ ਹੋ ਜਾਵੇ। ਉਹ ਲੱਜਤ ਕਿਹੜੀ ਹੈ? ਸ਼ਬਦ ਦੀ ਹੈ, ਨਾਮ ਦੀ ਹੈ। ਆਮ ਮਹਾਤਮਾ ਦੱਸਦੇ ਹੈ ਕਿ ਇੱਕ ਕੋਈ ਕੌਡੀਆਂ ਮੰਗ ਰਿਹਾ ਹੈ, ਪੈਸੇ ਮੰਗ ਰਿਹਾ ਹੈ, ਅਗਰ ਆਪਾਂ ਉਸ ਤੋਂ ਉਹਦੇ ਕੌਡੀਆਂ ਪੈਸੇ ਖੋਹੀਏ ਉਹ ਮਰਨ ਮਾਰਨ 'ਤੇ ਤਿਆਰ ਹੋ ਜਾਏਗਾ। ਆਪਾਂ ਡਾਲਰ ਉਹਦੀ ਤਰਫ ਭਰ ਦੇਈਏ, ਕੌਡੀਆਂ ਵਾਲੀ ਮੁੱਠ ਆਪਣੇ ਆਪ ਹੀ ਢਿੱਲੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨ ਨੂੰ ਅਗਰ ਵਸ ਵਿੱਚ ਕਰਨਾ ਹੈ ਤਾਂ ਇਹਨੂੰ ਸ਼ਬਦ ਨਾਮ ਦੀ ਲੱਜਤ ਦੇ ਦਿਓ। ਵਿਸ਼ੇ ਵਿਕਾਰਾਂ ਦੇ ਸਵਾਦ ਆਪਣੇ ਆਪ ਹੀ ਇਹ ਛੱਡ ਦਿੰਦਾ, ਆਪਣੇ ਆਪ ਹੀ ਫਿੱਕੇ ਪੈ ਜਾਂਦੇ ਹੈ।
No hay ninguna amiga mejor que la mente y no hay ninguna enemiga peor que la mente. La mente sin control puede causar la destrucción, pero la mente controlada puede hacer que ustedes se encuentren con el Señor Todopoderoso. Por eso los maestros nos dicen que si nosotros queremos controlar a la mente y si queremos convertir a la mente en nuestra amiga, tenemos que averiguar cuáles son los hábitos o cuáles son las costumbres de la mente. Sabemos que a la mente le gustan los placeres o las pasiones y no está contenta con solo tener un solo placer, sino después de gozar de un placer se va a otro y continúa así y sucesivamente. Así que tenemos que averiguar cuál es la cosa que mantendría la mente en un solo sitio y cuál es aquella cosa que la mantendría lejos de las demás cosas. El placer del Shabbat Nam es el único que se puede llamar como el placer más elevado. Y si hacemos que la mente tenga el sabor de ese placer del Shabbat Nam, con mucha facilidad podemos hacer que deje los placeres del mundo. Los Mahatmas nos dicen que es como si un hombre tiene agarrada en la mano una cantidad de conchas y cosas inútiles. Ustedes no pueden hacer que él suelte esas cosas a menos que le den algo superior a ellas. Así que si ustedes le ofrecen los dólares o libras esterlinas, ese hombre con facilidad soltará las conchas que tiene en la mano porque deseará recibir lo otro. Si ustedes desean que la mente abandone los placeres y los gozos del mundo, ustedes tendrán que hacer que ella escuche el sonido del Shabbat Nam. Una vez que haya escuchado y haya probado esa corriente de sonido, con mucha facilidad dejará todas estas pasiones.
Mere mana jap ram naam har maja har har kirpal kripa pravatai gur gyan diyo man samjha।
ਆਪ ਕਹਿਣ ਲੱਗੇ ਜਦੋਂ ਭਗਵਾਨ ਪਰਮਾਤਮਾ ਮਿਹਰ ਕਰਦਾ ਹੈ, ਸਾਨੂੰ ਸੰਤਾਂ ਦੀ ਸ਼ਰਨ ਦੇ ਵਿੱਚ ਲਿਆਉਂਦਾ ਹੈ, ਸੰਤ ਸਾਡੇ 'ਤੇ ਦਇਆ ਕਰਦੇ ਹੈ, ਸਾਨੂੰ ਸੱਚੇ ਨਾਮ ਦੇ ਨਾਲ ਜੋੜ ਦਿੰਦੇ ਹੈ, ਕਹਿਣ ਲੱਗੇ ਫਿਰ ਸਾਡੀ ਸਮਝ ਦੇ ਵਿੱਚ ਆਉਂਦਾ ਹੈ ਉਹ ਗੁਪਤ ਨਾਮ ਜਿਹਦੇ ਆਧਾਰ ਦੇ ਉੱਤੇ ਖੰਡ ਬ੍ਰਹਿਮੰਡ ਚੱਲ ਰਹੇ ਹੈ, ਜਿਹਦੇ ਆਧਾਰ ਜਿਸਨੇ ਸਾਰੀ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਕਹਿਣ ਲੱਗੇ ਉਹ ਤਾਕਤ, ਉਹ ਨਾਮ ਸਾਡੀ ਸਮਝ ਦੇ ਵਿੱਚ ਆ ਜਾਂਦਾ ਹੈ। ਜੋ ਗੁਰੂ ਗਿਆਨ ਦਿੰਦੇ ਹੈ ਉਹ ਗਿਆਨ ਸਾਡੇ ਸਮਝ ਵਿੱਚ ਆ ਜਾਂਦਾ ਹੈ।
Ahora él dice que cuando Dios Todopoderoso derrama gracia sobre nosotros y llegamos a donde el maestro y él derrama gracia sobre nosotros al darnos la iniciación del Nam, llegamos a conocer el poder de ese Nam sobre el cual existen todos los Kans y Brahmans y todos los demás planos. Luego llegamos a comprender el poder de ese Nam que todo lo permea y que está en todas partes.
ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਹਰ ਕੀਰਤ ਕਾਲੇ ਯੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਝਾ।
ਚਾਰ ਯੁੱਗ ਹੈ, ਸਤਯੁੱਗ ਹੈ, ਤ੍ਰੇਤਾ ਹੈ, ਦੁਆਪਰ ਹੈ, ਕਲਯੁੱਗ ਹੈ। ਹਰ ਯੁੱਗਾਂ ਦਾ ਦੇ ਵਿੱਚ ਇੱਕੋ ਹੀ ਸਾਧਨ ਕਾਰਗਰ ਨਹੀਂ ਹੁੰਦਾ, ਆਪੋ ਆਪਣੇ ਯੁੱਗਾਂ ਦੇ ਅੰਦਰ ਪਰਮਾਤਮਾ ਦੇ ਮਿਲਣ ਦੇ ਸਾਧਨ ਹੁੰਦੇ ਹੈ। ਲੇਕਿਨ ਕਲਯੁੱਗ ਦੇ ਅੰਦਰ ਨਾਮ 'ਚ ਹੀ ਮੁਕਤੀ ਰੱਖੀ ਹੋਈ ਹੈ, ਸ਼ਬਦ ਦੀ ਕਮਾਈ 'ਚ ਹੀ ਮੁਕਤੀ ਰੱਖੀ ਹੋਈ ਹੈ।
Existen cuatro edades, la edad de oro, la edad de plata, la de cobre y la edad de hierro, y en cada edad existe una forma distinta para obtener la liberación. No hay un solo medio para lograr la liberación que tenga éxito en todas las cuatro edades. En la edad de hierro, tan solo la meditación en el Nam es el único medio para obtener la liberación.
Kalyug me naam nishani mukt kalyug me bin naam nishani mukt na hogi nischay mani।
Sépanlo por cierto que en el Kali Yuga o en la Edad de Hierro sin el Nam no hay ninguna señal o ninguna seña para recibir la liberación.
Swami ji Maharaj kende hai Kali Yuga mein karma dharma na koi naam bina adhar na hoi.
Swamiji Maharaj dice que en la Kali Yuga o la Edad de Hierro ningún karma ni dharma, ningún rito o ritual religioso tiene éxito. Ustedes no pueden lograr la liberación sin el Nam.
ਪਿਆਰੇ ਅਸੀਂ ਕਲਯੁਗ ਦੇ ਅੰਦਰ ਪੈਦਾ ਹੋਏ ਹਾਂ ਸਾਨੂੰ ਕਲਯੁਗ ਦਾ ਧਰਮ ਪੜ੍ਹਨਾ ਪਏਗਾ ਜੋ ਕਲਯੁਗ ਦੇ ਵਿੱਚ ਮੁਕਤੀ ਦਾ ਸਾਧਨ ਹੈ ਮੁਕਤੀ ਦਾ ਤਰੀਕਾ ਹੈ ਉਸ ਨੂੰ ਅਪਣਾਉਣਾ ਪਏਗਾ
Mis amados, hemos nacido en el Kali Yuga y tenemos que seguir o aprender las cosas para esta edad. Y tendremos que aceptar y seguir los medios para lograr la liberación en esta edad y esa es en la meditación en el Shabad Nam.
ਹਰ ਕੀਰਤ ਕਲ ਯੁਗ ਪਦਯੂਤਮ ਹਰ ਪਾਈਐ ਸਤਿਗੁਰ ਮਾਜਾ
ਲੇਕਿਨ ਹਰੀ ਕੀਰਤਨ ਨਾਮ ਸ਼ਬਦ ਵਰਡ ਲੋਗਾਸ ਅਸੀਂ ਆਪਣੇ ਆਪ ਨਹੀਂ ਪਾ ਸਕਦੇ ਗੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਨਾਮ ਰੂਪੀ ਗੁਰੂ ਦੇ ਪਾਸ ਜਾ ਕੇ ਪੂਰੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਹੀ ਅਸੀਂ ਇਸ ਨੂੰ ਪਾ ਸਕਦੇ ਹਾਂ
Pero para lograr este Hari Kirtan o este Nam o este verbo o logos, eso no lo podemos lograr por nosotros mismos. Tenemos que ir a donde el maestro perfecto, quien es la forma de ese Nam, y tan solo de él lo podemos lograr.
Mahatma sirf sanu akshar hi nahi dasdege. Maharaj Savan Singh kende hunde, agar akshar naam hunda, lafz naam hunde, to guru kole jaan di ki zarurat si. Mahatma ne guru di seva badi kiti, bade abhyas kite hunde hai. ਆਪ ਕਹਿਣ ਲੱਗੇ ਕੋਈ ਲਫ਼ਜ਼ ਲੈ ਕੇ ਜਪਿਆ ਜਾ ਸਕਦਾ ਨਹੀਂ ਨਾਮ ਤਵੱਜੋ ਹੁੰਦੀ ਹੈ ਗੁਰੂ ਨਾਨਕ ਕਹਿੰਦੇ ਗੁਰ ਕਾ ਸ਼ਬਦ ਗੁਰ ਥਾਂ ਟਿਕਾ ਹੋਰ ਥਾਂ ਪ੍ਰਗਟ ਨਾ ਹੋਏ ਆਪ ਕਹਿਣ ਲੱਗੇ ਸੰਤ ਮਹਾਤਮਾ ਉਹ ਨਾਮ ਨੂੰ ਸਾਡੇ ਅੰਦਰ ਟਿਕਾਉਂਦੇ ਹੈ ਪ੍ਰਗਟ ਕਰਦੇ ਹੈ
El nam no son tan solo las palabras, si fueran tan solo las palabras, entonces ¿para qué tendríamos que ir a donde los maestros? Los maestros sirvieron mucho a sus propios maestros y de ellos recibieron el nam. El Guru Nanak Sahib dice que el nam del maestro se manifiesta en el sitio apropiado, no se manifiesta en ningún otro sitio. De manera que el nam puede ser manifiesto únicamente por el maestro perfecto y este se logra únicamente al servir a un maestro así perfecto. El maestro perfecto es aquel que manifiesta ese ਨਾਮ ਦੈਂਟਰ ਦੇ ਨਸੋਤਰਸ
ਜਦ ਮਹਾਤਮਾ ਸਾਨੂੰ ਨਾਮਦਾਨ ਦਾ ਪੇਜ ਦਿੰਦੇ ਹੈ ਉਦੋਂ ਅਸੀਂ ਆਪੋ ਆਪਣੇ ਕਰਮਾਂ ਦੇ ਮੁਤਾਬਕ ਪ੍ਰਾਪਤ ਕਰਦੇ ਹਾਂ ਕਰਮਾਂ ਦੇ ਮੁਤਾਬਕ ਅਸੀਂ ਉਸ ਕੀਰਤਨ ਨੂੰ ਆਵਾਜ਼ ਨੂੰ ਵੀ ਸੁਣਦੇ ਹਾਂ ਅਕਵਾਲ ਕਰਦੇ ਹਾਂ ਉਸ ਪ੍ਰਕਾਸ਼ ਨੂੰ ਵੀ ਦੇਖਦੇ ਹਾਂ ਅਕਵਾਲ ਕਰਦੇ ਹਾਂ ਪਤੀ ਪਤਨੀ ਦੇ ਇੱਕੋ ਜਿਹੇ ਕਰਮ ਨਹੀਂ ਹੁੰਦੇ ਗੇ ਸਭ ਨੂੰ ਇੱਕੋ ਜਿਹਾ ਅਨੁਭਵ ਨਹੀਂ ਹੁੰਦਾ ਗਾ ਮਹਾਤਮਾ ਦੱਸਦੇ ਹੈ ਕਿ ਆਪੋ ਆਪਣੇ ਕਰਮਾਂ ਮੁਤਾਬਕ ਸਾਨੂੰ ਜ਼ਰੂਰ ਅਨੁਭਵ ਹੁੰਦਾ ਹੈ ਜੋ ਮਹਾਤਮਾ ਵਸਤੂ ਸਾਡੇ ਅੰਦਰ ਟਿਕਾਉਂਦੇ ਹਨ
Cuando los maestros dan la iniciación del nam de acuerdo a nuestros karmas del pasado y también debido a según nuestra receptividad recibimos la experiencia de luz y de sonido. Ni siquiera las experiencias del esposo y la esposa son parecidas porque todo depende de nuestra receptividad y también de nuestros karmas.
ਹਰ ਕੀਰਤਨ ਕਲ ਯੁਗ ਪਦਯੂਤਮ ਹਰ ਪਾਈਐ ਸਤਿਗੁਰ ਮਾਝਾ ਬਲਿਹਾਰੀ ਸਤਿਗੁਰ ਆਪਣੀ ਜਿਨ ਗੁਪਤ ਨਾਮ ਪਰਗਾਝਾ
ਜਦ ਅਸੀਂ ਉਸ ਪ੍ਰਕਾਸ਼ ਨੂੰ ਦੇਖਦੇ ਹਾਂ ਆਵਾਜ਼ ਨੂੰ ਸੁਣਨ ਲੱਗ ਜਾਂਦੇ ਹੈ ਫਿਰ ਸਾਨੂੰ ਗੁਰੂ ਦੀ ਮਹਿਮਾ ਦਾ ਗਿਆਨ ਆਉਂਦਾ ਹੈ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਮਹਾਤਮਾ ਦੇਣ ਵਾਸਤੇ ਆਉਂਦੇ ਹੈ ਕਿੱਡੀ ਅਮੋਲਕ ਹੁੰਦੀ ਹੈ ਆਪ ਕਹਿਣ ਲੱਗੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਹੈ ਕੁਰਬਾਨ ਜਾਣਾ ਹੈ ਜਿਨ੍ਹਾਂ ਨੇ ਉਹ ਗੁਪਤ ਨਾਮ ਜੋ ਕਣ ਕਣ ਦੇ ਵਿੱਚ ਵਿਆਪਕ ਸੀ ਜਿਹੜਾ ਅਸੀਂ ਕਦੇ ਦੇਖ ਨਹੀਂ ਸਕਦੇ ਸੀਗੇ ਕਹਿਣ ਲੱਗੇ ਉਹਨਾਂ ਨੇ ਪ੍ਰਗਟ ਕਰ ਦਿੱਤਾ
Cuando empezamos a ver la luz y a escuchar la corriente de sonido, entonces llegamos a comprender la gloria de los maestros y entendemos por qué han venido ellos acá. Así que yo me sacrifico a mí mismo por aquel maestro quien manifestó ese Nam dentro de mí, aquel Nam que yo jamás hubiera podido ver o hubiera podido experimentar por mí mismo. Ese Nam que todo lo permea y ese Nam que estaba escondido y yo jamás hubiera podido ver ese Nam si no fuera por la gracia del maestro.
ਹੋ ਬਲਿਹਾਰੀ ਸਤਿਗੁਰ ਆਪਣੀ ਜਿਨ ਗੁਪਤ ਨਾਮ ਪਰਗਾਝਾ ਦਰਸ਼ਨ ਸਾਧ ਮਿਲਿਓ ਸਭ ਕਿਲ ਵਿਖ ਗਏ ਗਵਾਝਾ।
ਆਪ ਕਹਿਣ ਲੱਗੇ ਐਸੀ ਆਤਮਾ ਜੋ ਨਾਮ ਨਾਲ ਜੁੜ ਜਾਂਦੀਆਂ, ਨਾਮ ਨੂੰ ਪ੍ਰਾਪਤ ਕਰ ਲੈਂਦੀਆਂ ਹੈ, ਉਹ ਦੂਸਰਿਆਂ ਨੂੰ ਵੀ ਜਾ ਕੇ ਪ੍ਰੇਮ ਪਿਆਰ ਨਾਲ ਦੱਸਦੇ ਆ ਕਿ ਪਿਆਰਿਓ, ਸਾਧੂ ਦੇ ਦਰਸ਼ਨ ਨਾਲ ਸਾਡੇ ਅਨੇਕਾਂ ਪਾਪ ਕੱਟੇ ਜਾਂਦੇ ਹੈ ਔਰ ਅਨੇਕ ਕਿਸਮ ਦੇ ਸਾਡੇ ਐਬ ਕੱਟੇ ਜਾਂਦੇ ਹੈ। ਔਰ ਅਗਰ ਕੋਈ ਦੁਨੀਆਂ ਦੇ ਵਿੱਚ ਉੱਤਮ ਤੋਂ ਉੱਤਮ ਚੀਜ਼ ਹੈ ਦੇਖਣ ਵਾਲੀ, ਉਹ ਸਾਧੂ ਦੇ ਦਰਸ਼ਨ ਹਨ।
Ahora él dice que aquellas almas quienes han manifestado el Nam dentro de sí, esas almas van a las demás almas y les dicen que ustedes deben ir a ver a los sadhus, deben ir a estar en la compañía de ellos, porque al estar en su compañía se cortan muchos pecados. Si alguien merece ser visto o si de alguien merece recibirse el darshan, él es el sadhu o el maestro.
ਦਰਸ਼ਨ ਸਾਧ ਮਿਲਿਓ ਵਡ ਭਾਗੀ, ਸਭ ਕਿਲ ਵਿਖ ਗਏ ਗਵਾਝਾ। ਸਤਿਗੁਰ ਸ਼ਾਹੂ ਪਾਇਆ ਵਡ ਦਾਣਾ, ਹਰ ਕੀ ਬੋ ਗੁਣ ਸਾਝਾ।
ਆਪ ਕਹਿਣ ਲੱਗੇ ਸਤਿਗੁਰੂ ਸ਼ਾਹ ਹੈ, ਨਾਮ ਦਾ ਸ਼ਾਹ ਹੈ, ਉਹ ਦਾਤਾ ਹੈ, ਨਾਮ ਦੀ ਦਾਤ ਦਿੰਦਾ ਹੈ। ਕਹਿਣ ਲੱਗੇ ਉਹ ਸਾਡੀ ਸਾਂਝ ਪਰਮਾਤਮਾ ਦੇ ਨਾਲ ਕਰਾ ਦਿੰਦਾ ਹੈ। ਬੜੇ ਸਾਡੇ ਉੱਚੇ ਭਾਗ ਸੀ, ਸਾਨੂੰ ਇਸ ਕਿਸਮ ਦਾ ਸੰਤ ਮਿਲਿਆ, ਗੁਰੂ ਮਿਲਿਆ, ਜਿਹਨੇ ਸਾਡੀ ਸਾਂਝ ਉਹ ਪਰਮਾਤਮਾ ਨਾਲ ਕਰਾ ਦਿੱਤੀ।
Ahora él dice que el Sadguru es el emperador, él es el dador y él es quien nos da el nam. Él es alguien muy grandioso, él hizo que nosotros empezáramos a tratar con el Señor Todopoderoso, él es un ser muy grandioso. El Sadguru es un ser muy benévolo porque él hizo que nosotros empezáramos a tratar con el Señor Todopoderoso y a través de él pudimos lograr todas las cosas de Dios.
ਸਤਿਗੁਰੂ ਸ਼ਾਹੂ ਪਾਇਆ ਵਡ ਦਾਣਾ, ਹਰ ਕੀਏ ਬੋ ਗੁਣ ਸਾਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ।
ਜਦ ਅਸੀਂ ਸਤਸੰਗ ਸੁਣਦੇ ਹਾਂ, ਦਿਲ 'ਚ ਖਿਆਲ ਆਉਂਦਾ ਹੈ ਕਿ ਮਹਾਤਮਾ ਨੇ ਕਿਹੜਾ ਕੋਈ ਫੀਸ ਲਾਈ ਹੈ ਨਾਮ ਸ਼ਬਦ ਦੀ, ਉਹਨਾਂ ਨੇ ਮੁਫਤ ਹੀ ਦੇ ਦੇਣਾ ਹੈ, ਜਾ ਕੇ ਲੈ ਲਵਾਂਗੇ। ਲੇਕਿਨ ਨਹੀਂ ਪਿਆਰਿਓ, ਇਹ ਸਾਡੇ ਆਪਣੇ ਵੱਸ ਵਿੱਚ ਗੱਲ ਨਹੀਂ। ਗੁਰੂ ਸਾਹਿਬ ਕਹਿੰਦੇ ਆ ਪਿਆਰਨਿਆਂ, ਪਿਆਰ ਦੇ ਨਾਲ, ਕਿ ਜਿਨ੍ਹਾਂ ਦੇ ਉੱਤੇ ਉਹ ਪਰਮਾਤਮਾ ਦਇਆ ਕਰਦਾ, ਮਿਹਰ ਕਰਦਾ ਹੈ, ਉਹਨਾਂ ਨੂੰ ਹੀ ਮਹਾਤਮਾ ਦੀ ਸ਼ਰਨ ਵਿੱਚ ਲਿਆਉਂਦਾ ਹੈ। ਔਰ ਮਹਾਤਮਾ ਦੇ ਪਾਸ ਉਹਨਾਂ ਲੋਕਾਂ ਦੀ ਅਮਾਨਤ ਹੁੰਦੀ ਹੈ, ਉਹ ਕਦੇ ਵੀ ਅਮਾਨਤ ਕਿਸੇ ਦੀ ਰੱਖਦੇ ਨਹੀਂ। ਪਰਮਾਤਮਾ ਨੇ ਉਹਨਾਂ ਨੂੰ ਅਮਾਨਤ ਦੇਣ ਵਾਸਤੇ ਭੇਜਿਆ ਹੁੰਦਾ ਹੈ। ਨਾਮ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦਾ ਪਰਮਾਤਮਾ ਦੇ ਦਰ ਅੰਦਰ ਫੈਸਲਾ ਹੋ ਚੁੱਕਿਆ ਹੁੰਦਾ ਹੈ ਕਿ ਹੁਣ ਇਹਨਾਂ ਨੂੰ ਮੈਂ 84 ਵਿੱਚ ਦੁਨੀਆਂ ਵਿੱਚ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਭੇਜਣਾਗਾ।
Cuando en el satsang escuchamos acerca del nam, nosotros pensamos que hay de difícil en lograr el nam. El maestro no cobra ninguna cosa por el nam, así que qué dificultad se presenta en recibirlo. Pero el Guru Sahib dice, no, mis amados, no es así. Tan solo reciben el nam aquellas personas acerca de las cuales en la corte del Señor se ha escrito que ellos no irán de nuevo en el ciclo de los 84 lakhs de nacimientos y muerte. Tan solo aquellos reciben el regalo del nam por quienes Dios Todopoderoso ha decidido que el maestro les dé ese regalo del nam. Los maestros vienen como los tesoreros del nam y ellos tan solo dan ese regalo del nam a aquellas personas quienes han sido escogidas por Dios para recibir ese regalo.
Jin ko kirpa kari jag jivan, har ur daryo man majha, tarm rai daren kagad phari, jan nanak likha saman।
ਸਾਰਾ ਸ਼ਬਦ ਕਹਿ ਕੇ ਆਖਰ ਕੀ ਕਹਿੰਦੇ ਹੈ, ਕੀ ਨਾਮ ਦਾ ਫਾਇਦਾ ਹੈ, ਕਿਉਂ ਮਹਾਤਮਾ ਦੀ ਸ਼ਰਨ ਵਿੱਚ ਜਾਣਾ ਹੈ, ਮਹਾਤਮਾ ਦੇ ਅੰਦਰ ਕੀ ਗੁਣ ਰੱਖਿਆ ਹੈ। ਕਹਿਣ ਲੱਗੇ ਜੋ ਸੇਵਕ ਦੇ ਕਰਮ ਹੈ ਜਨਮਾਂ ਜਨਮਾਂਤਰਾਂ ਦੇ, ਉਹਨਾਂ ਦਾ ਹਿਸਾਬ ਉਹ ਧਰਮਰਾਜ ਨਾਲ ਕਰ ਲੈਂਦਾ ਹੈ। ਔਰ ਕਾਲ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਕਿਸੇ ਦੇ ਕਰਮ ਨੂੰ ਇੱਕ ਰੱਤੀ ਜਿਹਨਾਂ ਨੂੰ ਵੀ ਮਾਫ਼ ਨਹੀਂ ਕਰਦਾ, ਜਾਂ ਗੁਰੂ ਭੇਜੇ ਭੋਗੇ ਜਾਂ ਸ਼ਿਸ਼ ਭੋਗੇ, ਸ਼ਿਸ਼ ਵਿੱਚ ਤਾਂ ਤਾਕਤ ਹੀ ਤੁਹਾਨੂੰ ਪਤਾ, ਜਿੰਨੇ ਖੇਗੇ ਕੰਡਾ ਵੱਜੇ, ਸਾਰੀ ਰਾਤ ਗੁਰੂ ਦਾ ਧਿਆਨ ਧਰਦੇ ਹਾਂ ਕਿ ਜੀ ਤੁਸੀਂ ਸਾਨੂੰ ਇਹ ਦਰਦ ਨਾ ਹੋਣ ਦਿਓ, तो आप कह लगे ये गुरु दे विच ताकत हुंदी है, धर्म राय दर लेखा समझे, वो जो उस जीव का जन्मा जन्मात्रा का लेखा है वह सारे नूं समझ लैंदा, आपदे हाथ विच लै लैंदा है और जो उहदा मुल है वह चुका दिंदा है। आप कहन लगे जन नानक लेखा समझा, आप कहन लगे वो साडा लेखे का कागज ही फाड़ दिंदा है, इदों वध होर की दया है हो सकती है। जिहड़ा महात्मा ना कौम छडाए ना मजहब छडाए ना साडे उत्ते बोझा ही बन के बैठे, आपदी दसा नौहां दी किरत करके अपना गुजारा करता होवे, अगर फिर भी असी ऐसे महात्मा तो फायदा ना उठाइए, इदों वध साडी लापरवाही की हो सकती है।
Después de decir todo el himno, el Guru Sahib dice al final, ¿qué valor tiene el ir a donde el Mahatma, qué valor tiene hacer la meditación del Nam y qué valor tiene el ir a donde el Maestro Perfecto? Él dice que cuando el Maestro nos da la iniciación del Nam, él toma la cuenta de todos los karmas que hemos tenido acumulados y él mismo con el Rey de la Justicia resuelve o soluciona todos esos karmas. El maestro Sawan Singh decía que el poder negativo no perdona ni siquiera un pequeño karma, ya sea el maestro lo tiene que pagar o el discípulo, y ustedes saben cómo estamos dispuestos nosotros a pagar nuestros karmas. Nosotros siempre queremos que el maestro pague los karmas por nosotros. Incluso si nos hacemos un daño muy pequeño, nosotros le pedimos continuamente al maestro que nos ayude con ese karma. Entonces ustedes se pueden imaginar muy bien cómo de fácilmente podemos llevar esa carga de nuestros karmas. Pero el maestro es un ser muy benévolo y él toma esa carga de los karmas y él mismo la paga. Él aquí, el Guru Sahib dice que el maestro toma aquel papel sobre el cual están escrito, sobre el cual está escrita la cuenta de nuestros karmas y él mismo cuadra o soluciona todos esos karmas. Entonces, ¿qué gracia más puede derramar el maestro sobre nosotros? Así que sabiendo todo esto y después de haber ido a donde un maestro quien no nos ha pedido que dejemos nuestra religión ni nuestra comunidad, ¿qué más descuido podemos tener nosotros?